ਤੇ ਰਾਣੀਆਂ ਵਗੈਰਾ ਵੀ ਸਤਸੰਗ ਸੁਣ ਲੈਣਗੀਆਂ, ਬੜੀਆਂ ਅਮੀਰ ਪਰਦੇਦਾਰ ਜਿਹੜੀਆਂ ਬੀਬੀਆਂ ਨੇ ਉਹ ਵੀ ਆਪਦੇ ਸਤਸੰਗ ਸੁਣ ਲੈਣਗੀਆਂ। ਸੋ ਜਨਤਾ ਦਾ ਬੜਾ ਭਲਾ ਹੋਊਗਾ, ਤੁਸੀਂ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ। ਮਹਾਤਮਾ ਨੇ ਪਰਵਕਾਰ ਵਸ ਹੋ ਕੇ ਬੇਨਤੀ ਪ੍ਰਵਾਨ ਕਰ ਲਈ। ਸ਼ਰਧਾਲੂ ਬਹੁਤ ਹੋ ਚੁੱਕਿਆ ਸੀ, ਆਪਦੇ ਬੈੱਡਰੂਮ ਦੇ ਬਰਾਬਰ ਦੇ ਕਮਰੇ 'ਚ ਉਸਨੂੰ ਜਗ੍ਹਾ ਦੇ ਦਿੱਤੀ, ਲੇਕਿਨ ਜੋ ਬਾਥਰੂਮ ਸੀ ਦੋਹਾਂ ਦਾ ਸਾਂਝਾ ਸੀ। ਕਾਫੀ ਸਮਾਂ ਜਦ ਲੰਘ ਚੁੱਕਿਆ, ਉਸ ਵੇਲੇ ਇੱਕ ਦਿਨ ਰਾਣੀ ਪਹਿਲਾਂ ਇਸ਼ਨਾਨ ਕਰਨ ਚਲੀ ਗਈ, ਕਿਉਂਕਿ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪੈ ਗਈ ਸੀ। ਜਿੱਥੇ ਸਾਧੂ ਹੁੰਦੇ ਨੇ ਉਹ ਨਾ ਆਪ ਸੌਣ ਅਤੇ ਨਾ ਕਿਸੇ ਨੂੰ ਪੈਣ ਦੇਣ, ਸਦਾ ਹੀ ਕਹਿੰਦੇ ਰਹਿਣਗੇ ਉੱਠ ਭਾਈ, ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਤੈਨੂੰ ਪ੍ਰਾਪਤ ਹੋਇਆ, ਤੂੰ ਲਾਹਾ ਲੈ ਲੈ ਇਹਦਾ, ਕਿਤੇ ਐਸਾ ਨਾ ਹੋਵੇ ਤੂੰ ਜਗਤ ਤੋਂ ਖਾਲੀ ਜਾਵੇਂ, ਫਿਰ ਦਰਗਾਹ 'ਚ ਜਾ ਕੇ ਤੈਨੂੰ ਹਾਰ ਹੋ ਜਾਵੇ। ਸੋ ਪ੍ਰੇਰਨਾ ਕਰ ਕਰਕੇ ਉਹਨਾਂ ਨੂੰ ਵੀ ਉੱਠਣ ਲਾ ਲਿਆ। ਜ ਰਾਣੀ ਪਹਿਲਾਂ ਉੱਠ ਖੜੀ ਅਤੇ ਉੱਠ ਕੇ ਉਹਨੇ ਇਸ਼ਨਾਨ ਕਰਿਆ, ਨੌ ਲੱਖਾ ਹਾਰ ਜੋ ਉਹਦੇ ਕੋਲ ਸੀ ਪਾਇਆ ਹੋਇਆ ਉਸੇ ਤਰ੍ਹਾਂ ਸੌਂਗੀ ਸੀ, ਅਤੇ ਉਹਨੇ ਇਸ਼ਨਾਨ ਕਰਨ ਵੇਲੇ ਅੰਦਰ ਰੱਖ ਦਿੱਤਾ ਕੀਲੇ ਖੂੰਟੀ ਨਾਲ ਟੰਗਤਾ। ਉਸ ਤੋਂ ਬਾਅਦ ਸੰਤਾਂ ਦੀ ਵਾਰੀ ਆਈ ਇਸ਼ਨਾਨ ਕਰਨ ਦੀ। ਸੰਤ ਇਸ਼ਨਾਨ ਕਰਨ ਵਾਸਤੇ ਜਦ ਬਾਥਰੂਮ ਜਾਂਦੇ ਨੇ, ਰੋਸ਼ਨੀ ਹੋਈ ਹੋਈ ਹੈ ਅਤੇ ਉਹਦੇ 'ਚ ਹਾਰ ਚਮਕ ਰਿਹਾ, ਚਿਲਮਿਲ ਚਿਲਮਿਲ ਕਰ ਰਿਹਾ ਰੋਸ਼ਨੀ, ਚੱਕ ਕੇ ਦੇਖਿਆ ਵੀ ਇਹ ਤਾਂ ਹਾਰ ਹੈ। ਨੌ ਲੱਖਾ ਹਾਰ ਕਹਿੰਦੇ ਨੇ, ਨੌ ਲੱਖ ਉਹਨਾਂ ਦਿਨਾਂ 'ਚ 9 ਕਰੋੜ ਵਰਗਾ ਸੀ ਉਹ ਵਰਗਾ। ਮਨ ਦੇ ਵਿੱਚ ਕਮਜ਼ੋਰੀ ਆ ਗਈ, ਇਸ਼ਨਾਨ ਨਹੀਂ ਕਰਿਆ, ਹਾਰ ਨੂੰ ਲੈ ਕੇ ਉਵੇਂ ਬਾਹਰ ਨਿਕਲ ਗਏ, ਗੱਠੜੀ ਬੰਨ ਲਈ ਅਤੇ ਮਹਿਲਾਂ ਤੋਂ ਬਾਹਰ ਹੋ ਗਏ। ਰੋਜ਼ ਆਉਂਦੇ ਜਾਂਦੇ ਸੀ, ਕਿਸੇ ਨੇ ਰੋਕੇ ਨਾ। ਦਿਨ ਚੜ ਗਿਆ ਇੱਧਰ ਅਤੇ ਸੰਤ ਤੁਰਦੇ ਹੀ ਤੁਰਦੇ ਚਲੇ ਗਏ। ਇੱਕ ਜੰਗਲ ਸੀ ਉਹਦੇ ਜਾਵੜ, ਉਹਦੇ ਵਿੱਚ ਵੀ ਤੁਰਦੇ ਹੀ ਰਹੇ ਅਤੇ ਇੱਧਰ 10 ਵਜੇ ਤੱਕ, ਜਦ ਰਾਣੀ ਨੇ ਕਿਤੇ ਜਾਣਾ ਸੀ ਇਹ ਹਾਰ ਦਾ ਖਿਆਲ ਆਇਆ, ਉਸ ਵੇਲੇ ਤਲਾਸ਼ ਹੋਈ ਪਤਾ ਨਾ ਲੱਗਿਆ, ਤਾਂ ਅਖੀਰ ਯਾਦ ਆ ਗਿਆ ਵੀ ਮੈਂ ਬਾਥਰੂਮ 'ਚ ਰੱਖਿਆ ਸੀ। ਬਾਥਰੂਮ 'ਚ ਦੇਖਿਆ ਤਾਂ ਰਾਜਾ ਕਹਿਣ ਲੱਗਿਆ, ਜਾਂ ਮੈਂ ਆਇਆ ਜਾਂ ਸੰਤ ਆਇਆ ਜਾਂ ਤੂੰ ਆਈ ਆ, ਹੋਰ ਤਾਂ ਹਾਲ ਤੱਕ ਨਹੀਂ ਇੱਥੇ ਕੋਈ ਵੜਿਆ। ਸੰਤਾਂ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਕਿਉਂ ਉਹ ਬਹੁਤ ਚੰਗੇ ਨੇ, ਵਿਦਵਾਨ ਹੈ ਵੱਡੇ, ਉਹ ਤਾਂ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਉਹਨਾਂ 'ਤੇ ਮੈਂ ਕਿਵੇਂ ਸ਼ੱਕ ਕਰਨਾ। ਅਖੀਰ ਵਜ਼ੀਰਾਂ ਨੇ ਕਿਹਾ, ਕਹਿਣ ਲੱਗੇ ਮਹਾਰਾਜ ਤਿੰਨਾਂ 'ਚੋਂ ਜਦ ਕੋਈ ਨਹੀਂ ਆਇਆ, ਤੁਸੀਂ ਦੋ ਹੈਗੇ, ਤੁਹਾਨੂੰ ਦੋਹਾਂ ਨੂੰ ਆਪਣੇ ਆਪਣੇ ਦਿਲ ਦਾ ਪਤਾ, ਹੁਣ ਤੀਸਰਾ ਤਾਂ ਸੰਤ ਸੀ ਉਹ ਲੈ ਗਏ। ਰਾਜੇ ਨੇ ਕਿਹਾ ਵੀ ਉਹ ਸੰਤਾਂ ਨੂੰ ਇੱਕ ਵਾਰੀ ਫੜੋ, ਮੈਂ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੁੰਦਾ, ਬਈ ਸਾਧੂ ਹੋ ਕੇ ਤੈਨੂੰ ਆ ਕੀ ਬਿਮਾਰੀ ਪਈ, ਤੂੰ ਮੇਰੇ 'ਤੇ ਮੰਗ ਲੈਂਦਾ ਜਿੰਨਾ ਲੈਣਾ ਸੀ, ਮੈਂ ਤਾਂ ਰਾਜਭਾਗ ਵੀ ਤੈਨੂੰ ਦੇਣ ਨੂੰ ਤਿਆਰ ਸੀ। ਤਲਾਸ਼ ਸ਼ੁਰੂ ਹੋ ਗਈ, ਲੇਕਿਨ ਸੰਤ ਕਿਤੇ ਨਾ ਮਿਲੇ। ਉਹ ਚਲੇ ਗਏ ਕਿਸੇ ਗੁਆਂਢੀ ਰਾਜੇ ਦੇ ਰਾਜ ਵਿੱਚ, ਉੱਥੇ ਜਾ ਕੇ ਕਿਸੇ ਮੰਦਰ 'ਚ ਰਹਿਣਾ ਸ਼ੁਰੂ ਕਰਤਾ। ਥੋੜ੍ਹੇ ਦਿਨਾਂ ਤੋਂ ਬਾਅਦ ਬਿਮਾਰ ਹੋ ਗਏ, ਬਿਮਾਰ ਹੋਏ ਤਾਂ ਅਤੀਸਾਰ ਲੱਗੇ ਮਰੋੜੇ, ਇੰਨੇ ਸਖ਼ਤ ਮਰੋੜੇ ਲੱਗੇ, ਡੱਕੇ ਵਰਗਾ ਹੋ ਗਿਆ ਸੁੱਕ ਕੇ, ਅਤੇ ਧਿਆਨ ਆਉਂਦਾ ਮਨਾ, ਆ 9 ਲੱਖਾ ਹਾਰ ਮੈਂ ਕਿਉਂ ਚੱਕ ਲਿਆ, ਹੁਣ ਕਿਹੜੇ ਮੂੰਹ ਨਾਲ ਮੈਂ ਉਪਦੇਸ਼ ਦੇਵਾਂਗਾ ਦੁਨੀਆਂ ਨੂੰ, ਮੈਂ ਤਾਂ ਆਪੇ ਗੁਨਾਹਗਾਰ ਬਣ ਗਿਆ। ਉਸ ਵੇਲੇ ਜਦ ਰਾਜੀ ਹੋਇਆ, 2-2.5 ਮਹੀਨੇ ਬਾਅਦ ਹਾਰ ਕੋਲ ਲਿਆ, ਬੰਨ ਲਿਆ ਇੱਕ ਛੋਟੀ ਜਿਹੀ ਗੜੜੀ 'ਚ, ਲੈ ਕੇ ਉਸ ਰਾਜੇ ਦੇ ਰਾਜ ਵੱਲ ਨੂੰ ਚੱਲਿਆ ਜਿੱਥੇ ਰਹਿੰਦਾ ਸੀ। ਅੱਗੇ ਕੋਰਟ ਲੱਗੀ ਹੋਈ ਹੈ ਅਤੇ ਉਹਦੇ ਵਿੱਚ ਜਾ ਕੇ ਸਾਹਮਣੇ ਖੜਾ ਹੋਇਆ, ਰਾਜੇ ਨੇ ਵੀ ਪਛਾਣ ਲਿਆ ਵੀ ਸੰਤ ਆ ਗਿਆ। ਜਾ ਕੇ ਉਹ ਹਾਰ ਮੱਥਾ ਟੇਕਦਾ, ਮਹਾਰਾਜ ਆਪਣੀ ਇਮਾਨਤ ਸੰਭਾਲੋ। ਬੜੀ ਨਰਾਜ਼ੀ ਆਈ ਰਾਜੇ ਨੂੰ, ਇੱਕ ਚੜ੍ਹੇ ਇੱਕ ਉਤਰੇ, ਵੀ ਇਹਨੂੰ ਕਰਾਂ ਕੀ, ਆਹ ਗੱਲ ਕਿਉਂ ਕਰੀ, ਜੇ ਮੋੜਨਾ ਸੀ ਤਾਂ ਲੈ ਕੇ ਕਿਉਂ ਗਿਆ। ਨਿਆਂ ਦੀ ਕੁਰਸੀ 'ਤੇ ਬੈਠਾ ਸੀ, ਕਹਿਣ ਲੱਗਿਆ ਪਹਿਲਾਂ ਹਾਲਾਤ ਦੇਖੀਏ ਵੀ ਕਿਹੜੇ ਹਾਲਾਤ ਦੇ ਵਿੱਚ ਇਹ ਲੈ ਕੇ ਗਿਆ ਅਤੇ ਹੁਣ ਕਿਹੜੇ ਹਾਲਾਤ ਵਿੱਚ ਇਹ ਮੋੜਨ ਆਇਆ, ਫਿਰ ਨਿਆਂ ਕਰਾਂਗੇ। ਉਸ ਵੇਲੇ ਸੰਤਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਲੈ ਕੇ ਕਿਉਂ ਗਏ ਅਤੇ ਹੁਣ ਮੋੜਨ ਕਿਉਂ ਆਏ। ਸੰਤ ਕਹਿਣ ਲੱਗੇ ਵੀ ਲੈ ਕੇ ਮੈਂ ਕਿਉਂ ਗਿਆ, ਇਹਦੀ ਤਾਂ ਮੈਂ ਵੀ ਖੋਜ ਕਰਨ ਵਾਸਤੇ ਹੀ ਆਇਆ, ਬਈ ਮੇਰੀ ਵਿਰਤੀ ਕਿਉਂ ਡਾਊਨ ਆਈ, ਇੰਨੀਆਂ ਉਚਾਈਆਂ ਤੋਂ ਉੜਦੇ ਉੜਦੇ ਮੈਂ ਗਿਲਜ ਮੰਗਣ, ਗਿਲਜ ਕਿੰਨਾ ਉੱਚਾ ਉੜਦੀ ਹੈ, ਜਿੱਥੇ ਮ੍ਰਿਤਕ ਉਹ ਦੇਖਦੀ ਹੈ ਉੱਥੇ ਇੱਕਦਮ ਝਪਟਾ ਮਾਰ ਕੇ ਉਤਰੇ ਆਉਂਦੀਆਂ ਮ੍ਰਿਤਕ ਨੂੰ, ਮਰੇ ਹੋਏ ਮਾਸ ਦੇ ਉੱਤੇ ਮੈਂ ਕਿਉਂ ਉਤਰਿਆ? ਮੇਰੇ ਵਾਸਤੇ ਤਾਂ ਮਾਇਆ ਮਰਿਆ ਹੋਇਆ ਡੰਗਰ ਹੈ। ਇਹੀ ਗੱਲ ਮੈਂ ਜਾਣਨ ਵਾਸਤੇ ਆਇਆ, ਬਾਕੀ ਮੈਂ ਮੋੜਨ ਕਿਉਂ ਆਇਆ ਉਹਦਾ ਜਵਾਬ ਮੈਂ ਬਾਅਦ 'ਚ ਦੇਵਾਂਗਾ। ਖੋਜ ਸ਼ੁਰੂ ਹੋ ਗਈ, ਕਹਿਣ ਲੱਗੇ ਵੀ ਉਹਨਾਂ ਦਿਨਾਂ 'ਚ ਇਹ ਦੇਖੋ ਮੈਨੂੰ ਅੰਨ ਕਿੱਥੋਂ ਮਿਲਿਆ ਕਰਦਾ ਸੀ। ਖੋਜਦੇ ਖੋਜਦੇ ਪਤਾ ਲੱਗਿਆ ਬਈ ਇੱਕ ਵੈਸ਼ ਦਾ, ਸੂਦਖੋਰ ਬੰਦੇ ਦਾ, ਜਿਸ ਦੀ ਕਮਾਈ ਦੇ ਅੰਦਰ ਪਾਵੇ ਪਾਪ ਸੀਗਾ, ਉਹਦਾ ਅੰਨ ਜ਼ਬਤ ਕਰਿਆ ਸੀ। ਅਤੇ ਉਹ ਜਿਹੜਾ ਅੰਨ ਸੀ ਉਹ ਗਾਹਾਂ ਵੀ ਕਿਸੇ ਛੋਟੀ ਕੌਮ ਦੇ ਬੰਦੇ ਕੋਲੋਂ ਆਇਆ ਸੀ, ਜਿਹਨਾਂ ਦਾ ਕਿੱਤਾ ਵੀ ਮਾੜਾ ਸੀ, ਸੋਚਣੀ ਵੀ ਮਾੜੀ ਸੀ। ਅਤੇ ਉਹ ਅੰਨ ਆ ਕੇ ਰਾਜੇ ਦੇ ਲੰਗਰ 'ਚ ਪੱਕਦਾ ਰਿਹਾ ਅਤੇ ਕਹਿਣ ਲੱਗੇ ਸੰਤ ਜੀ ਉਹਨਾਂ ਦਿਨਾਂ 'ਚ ਇਹ ਮਿਲਦਾ ਸੀ। ਕਹਿਣ ਲੱਗੇ ਫਸ ਇਸ ਅੰਨ ਨੇ ਮੇਰੀ ਬੁੱਧੀ ਭ੍ਰਿਸ਼ਟ ਕੀਤੀ ਹੈ ਅਤੇ ਹੁਣ ਮੈਂ 2.5 ਮਹੀਨੇ ਦਾ ਬਿਮਾਰ ਹਾਂ। ਜਿੰਨਾ ਕੁਛ ਮੇਰੇ ਅੰਦਰ ਗਿਆ ਸੀ ਸਭ ਨਿਕਲਿਆ ਹੈ, ਨਿਕਲ ਗਿਆ, ਉਹ ਸਾਰੀ ਚਰਬੀ ਢਲ ਗਈ, ਪਤਲਾ ਮਰਨ ਵਾਲਾ ਮੈਂ ਹੋਇਆ ਪਿਆ ਅਤੇ ਮੈਨੂੰ ਹੁਣ ਹੋਸ਼ ਆਈ ਹੈ। ਬੇਹੋਸ਼ੀ 'ਚ ਮੈਂ ਚੱਕ ਕੇ ਲੈ ਗਿਆ ਸੀ, ਹੋਸ਼ ਆਇਆ 'ਚ ਮੈਂ ਤੇਰਾ ਹਾਰ ਮੋੜਨ ਆਇਆ। ਰਾਜਾ ਨਿਆਣਦਾਰ ਸੀ, ਕਹਿਣ ਲੱਗਿਆ ਠੀਕ ਹੈ ਸੰਤ ਜੀ, ਸਾਨੂੰ ਵੀ ਪਤਾ ਲੱਗਿਆ ਕਿ ਜੋ ਮਾੜਾ ਅੰਨ ਹੈ ਉਹਦਾ ਨਿਰਮਲ ਬੁੱਧੀ ਦੇ ਉੱਤੇ ਕਿੰਨਾ ਅਸਰ ਪਿਆ ਕਰਦਾ। ਸੋ ਰਾਜੇ ਨੇ ਗੱਲ ਸਮਝ ਲਈ, ਅਸੀਂ ਵੀ ਸਮਝ ਲਈ ਬਈ ਹਾਂ ਠੀਕ ਹੈ, ਜਿਹੜਾ ਮਾੜਾ ਅੰਨ ਹੁੰਦਾ ਭਜਨ ਕਰਨ ਵਾਲੇ ਦੀ ਬਿਰਤੀ ਨੂੰ ਹਿਲਾ ਦਿੰਦਾ ਹੈ, ਜਿਹੜੇ ਬੰਦਗੀ ਕਰਨ ਵਾਲੇ ਨੇ ਫਿਰ ਆਲਾ ਦੁਆਲਾ ਸੋਚਦੇ ਨੇ ਵੀ ਗੱਲ ਕੀ ਹੋ ਗਈ, ਮੇਰੀ ਤਾਂ ਬਿਰਤੀ ਬੜੀ ਉੱਚੀ ਚੜ੍ਹਦੀ ਸੀ, ਸ਼ਬਦ ਮੈਨੂੰ ਸੁਣਦਾ ਸੀ, ਪ੍ਰਕਾਸ਼ ਮੇਰੇ ਅੰਦਰ ਪ੍ਰਗਟ ਹੁੰਦਾ ਸੀ ਅਤੇ ਉਡਾਰੀਆਂ ਮੈਂ ਬ੍ਰਹਮ ਗਿਆਨ ਦੇ ਵਿੱਚ ਮਾਰਦਾ ਸੀ, ਆਤਮ ਚਿੰਤਨ ਕਰਦਾ ਸੀ, ਮੈਨੂੰ ਹੋ ਕੀ ਗਿਆ, ਮੈਂ ਕਿਉਂ ਇੰਨਾ ਥੱਲੇ ਆ ਗਿਆ, ਵਜ੍ਹਾ ਕੀ ਹੈ? ਇਹੀ ਗੱਲ ਹੁੰਦੀ ਹੈ, ਕੋਈ ਨਾ ਕੋਈ ਗਲਤ ਥਾਂ ਦੇ ਉੱਤੋਂ ਕਿਤੋਂ ਖਾਧਾ ਜਾਂਦਾ ਹੈ, ਕਿਤੋਂ ਐਕਸੈਪਟ ਕੀਤਾ ਜਾਂਦਾ ਹੈ, ਉਹਦਾ ਅਸਰ ਆਦਮੀ 'ਤੇ ਪੈਂਦਾ। ਸੋ ਮਹਾਰਾਜ ਕਹਿਣ ਲੱਗੇ ਕਿਉਂ ਭੂਮੀਆਂ, ਸੰਤਾਂ ਨੂੰ ਤਾਂ ਸਜ਼ਾ ਮਿਲ ਜਾਂਦੀ ਹੈ ਇੱਥੇ ਹੀ ਅਤੇ ਤੈਂ ਜਿਹੜੇ ਕਰਮ ਕਰੇ ਹੈ ਤਾਂ ਤੇਰੇ ਸਿਰ ਦੇ ਉੱਤੇ ਨੇ ਅਤੇ ਤੂੰ ਜਿੱਤ ਕੇ ਨਹੀਂ ਸੰਸਾਰ ਤੋਂ ਜਾਣਾ ਅਤੇ ਤੂੰ ਤਾਂ ਹਾਰਨ ਵਾਲੀਆਂ ਗੱਲਾਂ ਕਰਦਾ। ਉਹ ਗੱਲਾਂ ਕਰ ਜਿਹਦੇ ਨਾਲ ਉਹ ਘਾਲ ਘਾਲ ਤੂੰ ਜਿਹਦੇ ਨਾਲ ਤੂੰ ਸੰਸਾਰ ਤੋਂ ਜਿੱਤ ਕੇ ਜਾਵੇਂ ਜਾਣਾ ਜਾਵੇਂ ਅਤੇ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠਾ ਦਰਸਾ ਦਿਓ। ਉਹ ਕੰਮ ਕਰ ਪਿਆ ਰਿਹਾ, ਇਹ ਕੰਮ ਤਾਂ ਜਿਹੜੇ ਨੇ ਇਹ ਤੈਨੂੰ ਹਾਰ ਵੱਲ ਲੈ ਜਾਣਗੇ। ਇਸ ਤਰ੍ਹਾਂ ਪੜ ਲੋ
ਬੰਦਿਆ ਜਾਇਨਾ ਜਗਤ ਉਤੋਂ ਹਾਰ ਕੇ ਲਾਹੇ ਵਾਲੀ ਕਾਲ ਕਾਲ Thank you.
ਕੀ ਚਾਹੀਦੇ ਲੰਮੇ ਹੀ ਨਜ਼ਰ ਹਾਲੀ ਜਿੱਤ ਕੀਤਾ ਪਾਈਆ ਆਪਣਾ ਸਕਾਰ ਬੁਰੀ ਕਿਉਂ ਕਾਲੀ ਹੈ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀ ਹੈ ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵਿਆਹ ਪਾਸਾ ਕਾਲੀ ਕਿਸ ਲਾਏ ਉੱਪਰ ਕਾਲੀ ਹਾਰ ਕੇ ਨਾ ਸੰਸਾਰ ਤੋਂ ਜਾ ਪਿਆਰਿਆ ਤਰੱਦਤ ਕਰਦਾ ਤੇਰੇ ਮਨ ਵਿੱਚ ਪ੍ਰੀਤੀ ਹੈ ਸਾਧੂਆਂ ਨੂੰ ਭੋਜਨ ਛਕਾਉਣ ਦਾ ਚੌ ਹੈ ਪਰਵਕਾਰ ਦੀ ਤੇਰੇ ਅੰਦਰ ਪ੍ਰੇਰਨਾ ਹੈ ਰੁਚੀ ਉੱਠਦੀ ਹੈ ਪਰ ਤੇਰਾ ਤਰੀਕਾ ਗਲਤ ਹੈ ਇਹਦੇ 'ਚ ਤੂੰ ਹਾਰ ਜਾਏਗਾ ਜਿੱਤਣ ਵਾਲੀ ਗੱਲ ਨਹੀਂ ਬਣਨੀ ਬਾਕੀ ਜਿਹੜਾ ਤੂੰ ਕਹਿੰਦਾ ਵੀ ਇਹਦਾ ਫਲ ਮੈਨੂੰ ਮਿਲੇਗਾ ਫਲ ਤਾਂ ਹਮੇਸ਼ਾ ਹੀ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ
ਦਾਨ ਹੱਕ ਦੀ ਕਮਾਈ ਭਲਾ ਫਲ ਦੇ ਕਰਕੇ ਵਿਚਾਰ Thank you.
ਚੋਰੀ ਕਰਕੇ ਲਿਆ ਕੇ ਜੇ ਕੋਈ ਵਸਤੂ ਆਪਣੇ ਪਿੱਤਰ ਲੋਕ ਚ ਵਸਦੇ ਹੋਏ ਬਜ਼ੁਰਗਾਂ ਨੂੰ ਦੇਵ ਦੁਨੀਆਂ ਚ ਪ੍ਰਾਪਤ ਹੋਇਆ ਨੂੰ ਭੇਜ ਦਿੱਤੀ ਜਾਵੇ ਇੱਥੋਂ, ਮਹਾਰਾਜ ਕਹਿੰਦੇ ਉੱਥੇ ਜੇ ਉਹਨਾਂ ਦੇ ਵੀ ਪਿੱਤਰ ਹੋਣ ਤਾਂ ਕਹਿੰਦੇ ਫਿਰ ਉੱਥੇ ਜੇ ਮੁਕੱਦਮਾ ਕਰ ਦੇਣ ਵੀ ਆਹ ਮਾਲੇ ਮਸ਼ਰੂਕਾ ਚੋਰੀ ਦਾ ਮਾਲ ਦਾਨ ਕਰਿਆ ਸਾਡੇ ਕੋਲ ਆਇਆ, ਕਹਿੰਦੇ ਜਿਹਦੇ ਕੋਲ ਚੋਰੀ ਦਾ ਮਾਲ ਹੁੰਦਾ ਕਹਿੰਦੇ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ, ਬਾਕੀ ਜਿਹੜਾ ਇਸ ਦੀ ਦਲਾਲੀ ਕਰਦਾ ਹੈ ਕਹਿੰਦੇ ਉਹਦੇ ਹੱਥ ਵੱਢ ਹੋ ਜਾਂਦੇ। ਸੋ ਮਿਲਦਾ ਤਾਂ ਉਹੀ ਹੈ ਭੂਮੀਆਂ ਅੱਗੇ ਨਾਨਕ ਅੱਗੇ ਸੋ ਮਿਲਿਆ ਜੇ ਖੱਟਾ ਹੈ ਕਾਲੇ ਦੇ ਚਰਨਾਂ 'ਤੇ ਢਹਿ ਪਿਆ, ਪਾਤਸ਼ਾਹ ਮੈਨੂੰ ਨਹੀਂ ਸੀ ਇਸ ਗੱਲ ਦਾ ਗਿਆਨ, ਅੱਜ ਤਾਂ ਮੇਰੇ ਨੇਤਰ ਖੋਲ ਦਿੱਤੇ, ਮੈਂ ਤਾਂ ਐਵੇਂ ਹੀ ਧਰਮੀ ਬਣਿਆ ਬੈਠਾ ਸੀ, ਵੱਡਾ ਧਰਮੀ ਕਹਾਉਂਦਾ ਸੀ, ਬੜੀ ਮੇਰੀ ਇੱਜ਼ਤ ਸੀ, ਜਿੰਨੇ ਕੰਮ ਇੱਥੇ ਸ਼ੁਭ ਹੁੰਦੇ ਉਹਨਾਂ ਦਾ ਉਦਘਾਟਨ ਮੇਰੇ ਤੋਂ ਹੀ ਕਰਾਉਂਦੇ ਸੀ ਵੀ ਇਹ ਵੱਡਾ ਧਰਮੀ ਬੰਦਾ ਹੈ ਸਾਡੇ ਇਲਾਕੇ 'ਚ ਅਤੇ ਇਹਦੇ ਹੱਥਾਂ ਨਾਲ ਕਰਾਓ, ਇਹ ਵੱਡਾ ਨੇਕ ਬੰਦਾ, ਮੈਂ ਤਾਂ ਉਹੀ ਨੇਕ ਬਣਿਆ ਹੋਇਆ। ਹੇ ਨਾਨਕ, ਗੁਰੂ ਨਾਨਕ ਤੂੰ ਅੱਜ ਆ ਗਿਆ, ਮੇਰੀਆਂ ਅੰਦਰਲੀਆਂ ਕਮਜ਼ੋਰੀਆਂ ਨੂੰ ਪ੍ਰਗਟ ਕਰਕੇ ਬਾਹਰ ਕੱਢ ਕੇ ਮੈਨੂੰ ਇਹ ਦਿਖਾਤਾ, ਮੈਂ ਤਾਂ ਬਹੁਤ ਅੰਧਕਾਰ ਦੇ ਵਿੱਚ ਸੀ, ਮੇਰੇ ਨੇਤਰ ਖੋਲਦੇ ਪਾਤਸ਼ਾਹ, ਹੁਣ ਮੈਨੂੰ ਬਖਸ਼, ਕਿਰਪਾ ਕਰ ਮੇਰੇ ਉੱਤੇ ਅਤੇ ਮੈਨੂੰ ਕਿਸੇ ਰਸਤੇ ਪਾ ਜਿਹਦੇ ਨਾਲ ਮੇਰਾ ਜੀਵਨ ਜਿਹੜਾ ਲੰਘ ਗਿਆ ਉਹਦਾ ਲੰਘ ਗਿਆ, ਉਹਦੀਆਂ ਵੀ ਗਲਤੀਆਂ ਮਾਫ਼ ਹੋ ਜਾਣ, ਅਤੇ ਜਿਹੜਾ ਆਉਣ ਵਾਲਾ ਮੇਰਾ ਜੀਵਨ ਹੈ ਉਹ ਸ਼ੁੱਧ ਲੰਘ ਜਾਵੇ। ਸੱਚੇ ਦਿਲ ਦੇ ਨਾਲ ਪਸ਼ਚਾਤਾਪ ਕਰ ਦਿੱਤਾ। ਉਸ ਵੇਲੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਕਹਿੰਦੇ ਭੂਮੀਆਂ ਵਾਹਿਗੁਰੂ ਸਾਰਿਆਂ ਦੇ ਅੰਦਰ ਵੱਸਦਾ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਪਰਬ੍ਰਹਮ ਪਰਮੇਸ਼ਰ ਨਾ ਹੋਵੇ, ਉਹਨੂੰ ਅਸੀਂ ਸੱਤ ਵੀ ਕਹਿੰਦੇ ਹਾਂ ਅਤੇ ਸੱਚ ਕਰਕੇ ਵੀ ਕਹਿੰਦੇ ਹਾਂ, ਸੱਚ ਵੀ ਅਸੀਂ ਉਹਦਾ ਨਾਮ ਰੱਖਿਆ ਹੋਇਆ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਅਤੇ ਉਹਨੂੰ ਜੇ ਜਾਣਨਾ ਚਾਹੁੰਦਾ ਨਾ ਤਾਂ ਤੂੰ ਤਾਂ ਤੈਨੂੰ ਰਸਤੇ ਦੀ ਪਛਾਣ ਚਾਹੀਦੀ ਹੈ, ਇਸ ਤਰ੍ਹਾਂ ਫਰਮਾਨ ਕਰ ਦੇ
ਰਸਤਾ ਪਛਾਣ ਲੈ ਰਾਮ ਨੂੰ ਰਸਤਾ ਪਛਾਣ ਲੈ ਰਸਤਾ ਪਛਾਣ ਲੈ ਰਾਮ ਨੂੰ ਰਸਤਾ।
तेरा सवाल ठीक है भाई, पर पहला तो जड़े कर्म किए ने रस्ता पछाण के नहीं किते। गलत फहमी दे अंदर तुरिया गया, तुरिया गया, तुरिया तू तू गया, तेरी रुचि तो असी कुर्बान जाइए। तकलीफा भी चलियां, डाके भी मारे, चोरियां भी करियां, फिर पापा नु छुपा के फिर तू लोगों के सामने आया। रुचि तो तेरे को हैगी अंदर परमेश्वर नु मिल, पर राह गलत सी। हुण तां सच सच सानू गल कही है, तेरे सच बोलण तो असी कुर्बान जाने। झूठ भी बोल सकता सी, लेकिन तू सच सच दस दिता भी आ मैं करदा महाराज, आ मेरी किरत है, मैं करदा इस करके हाँ क्योंकि मैं ऐ समझ लो। महाराज कहते तेनू सच की पछाण कराने वास्ते रस्ते की तेनू पछाण होनी चाहिए है। किसे थां जाना हेमकुंड के दर्शन कर जाइए, जिहड़े गए हुए बंदे ने वो दसदे ने तेनू रस्ते की पछाण कराने भी इत्थे जाणगियां गड्डियां ਇੱਥੋਂ ਜਾ ਕੇ ਮਿਲਣਗੀਆਂ, ਇੱਥੋਂ ਜਾ ਕੇ ਫਿਰ ਪਹਾੜ ਦੀ ਚੜ੍ਹਾਈ ਚੜ੍ਹੇਗਾ, ਆਇਆ ਚੀਜ਼ਾਂ ਤੇਰੇ ਰਸਤੇ 'ਚ ਆਉਣਗੀਆਂ, ਅੱਗੇ ਵਾਸਤੇ ਤੈਨੂੰ ਕੰਬਲ ਵੀ ਮਿਲਣਗੇ, ਹੋਰ ਖਾਣ ਪੀਣ ਨੂੰ ਵੀ ਮਿਲੇਗਾ, ਸਾਰਾ ਰਸਤਾ ਦੱਸ। ਹਜ਼ੂਰ ਸਾਹਿਬ ਨੂੰ ਕੋਈ ਬੰਦਾ ਜਾਂਦਾ ਹੈ ਰਸਤਾ ਦੱਸ ਦਿੰਦਾ, ਜਹਾਜ਼ 'ਤੇ ਜਾਣਾ ਪ੍ਰਦੇਸ਼ ਵਿੱਚ ਰਸਤਾ ਜਾਣਨ ਵਾਲਾ ਦੱਸ ਦਿੰਦਾ ਵੀ ਐਂ ਜਾਣਾ ਹੈ, ਐਂ ਏਅਰਫੋਰਸ 'ਤੇ ਤੇਰੇ ਚੈੱਕ ਹੋਣੇ ਨੇ ਸਾਰੇ ਸਮਾਨ, ਉਹਦੇ ਬਾਅਦ ਜਹਾਜ਼ 'ਚ ਬਹਿ ਜਾਣਾ, ਏਅਰ ਹੋਸਟਸ ਤੈਨੂੰ ਸਭ ਚੀਜ਼ਾਂ ਲਿਆ ਕੇ ਦੇਣਗੀਆਂ, ਉਤਰੇਗਾ, ਟੈਲੀਫੋਨ ਕਰਦੀ ਜੇ ਨਾ ਆਏ, ਸਾਰੀਆਂ ਗੱਲਾਂ ਸਮਝਾਉਂਦੇ। ਸੋ ਗੁਰੂ ਨਾਨਕ ਪਾਤਸ਼ਾਹ ਉਹਨੂੰ ਰਸਤਾ ਦੱਸ ਰਹੇ ਨੇ ਸੱਚ ਨੂੰ ਪਛਾਣਨ। ਉਹ ਕਹਿੰਦੇ ਰਸਤਾ ਇਹ ਹੈ ਪਿਆਰਿਆ, ਸੱਚ ਤਾਂ ਪੜ ਜਾਣੀ ਆ ਜਾਂ ਹਿਰਦੇ ਸੱਚਾ ਹੋਏ, ਪਹਿਲਾਂ ਹਿਰਦੇ ਦੀ ਸੱਚਾਈ ਹੋਵੇ, ਅੰਦਰ ਪਖੰਡ ਨਾ ਹੋਵੇ, ਕਪਟ ਨਾ ਹੋਵੇ, ਕੂੜ ਨਾ ਹੋਵੇ, ਦਿਖਾਵਾ ਨਾ ਹੋਵੇ, ਕੋਈ ਮੰਤਵ ਹੋਰ ਨਾ ਹੋਵੇ, ਹਿਰਦੇ ਬਿਲਕੁਲ ਸੱਚਾ ਹੋਵੇ, ਹਿਰਦੇ ਦਾ ਸੱਚਾ ਹੋਣਾ ਚਾਹੀਦਾ। ਉਹਦੇ ਨਾਲ ਜਦ ਸੱਚਾ ਹੋਊਗਾ ਕੀ ਹੋਏਗਾ, ਕੂੜ ਕੀ ਮੰਨ ਉਤਰੇ, ਤੇ ਕੂੜ ਦੀ ਮੈਲ ਜਿਹੜੀ ਆ ਸੱਚ ਦੀ ਪਛਾਣ ਨਾਲ ਉਤਰਨੀ ਹੈ। ਤਨ ਕਰੇ ਅੱਛਾ ਧੋਏ, ਜਿਹੜਾ ਤਨ ਹੈ ਇਹ ਪਾਣੀ ਨਾਲ ਧੋਤੇ ਦੇ ਅੱਛਾ ਹੋ ਜਾਇਆ ਕਰ, ਲੇਕਿਨ ਜਿਹੜਾ ਹਿਰਦਾ ਹੈ ਉਹ ਤਾਂ ਸੱਚਾ ਹੁੰਦਾ ਹੈ ਜੇ ਕੂੜ ਦੀ ਮੈਲ ਉਤਰੇ। ਸੋ ਕੂੜ ਦੀ ਮੈਲ ਉਤਰਨ ਵਾਸਤੇ ਮਹਾਰਾਜ ਕਹਿੰਦੇ ਫਿਰ ਦੂਸਰਾ ਇਹ ਹੈ ਬਈ ਸੱਚ ਨਾਲ ਵਾਹਿਗੁਰੂ ਨਾਲ ਪਿਆਰ ਹੋਣਾ ਚਾਹੀਦਾ, ਸੱਚ ਦਾ ਜੀਵਨ ਜਿਉਣ ਨਾਲ, ਜਿਹਨੂੰ ਸੱਤ ਦਾ ਜੀਵਨ ਕਹਿੰਦੇ ਨੇ, ਸੱਤ ਪ੍ਰਤੱਗੀ ਬੰਦਾ ਹੋਣਾ ਚਾਹੀਦਾ। ਪ੍ਰਤੱਗਿਆ ਕਰੀ ਸੱਤ ਨਿਵਾ ਦਿੱਤਾ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਨੇ, ਛੋਟੇ ਜਿਹੇ ਬੱਚੇ ਸੀ 4 ਸਾਲ ਦੇ, ਗੁਰੂ ਛੇਵੇਂ ਪਾਤਸ਼ਾਹ ਮੌਜ ਨਾਲ ਇਹ ਬਾਗ ਦੇ ਅੰਦਰ ਘੁੰਮ ਰਹੇ ਸੀ, ਟਹਿਲ ਰਹੇ ਸੀ, ਪਿੱਛੇ ਪਿੱਛੇ ਇਹ ਜਾ ਰਹੇ ਸੀ। ਇਹਨਾਂ ਦਾ ਚੋਲਾ ਬੜਾ ਵੱਡਾ ਪਾਇਆ ਹੋਇਆ ਸੀ, ਉਹ ਗੁਲਾਬ ਦੇ ਫੁੱਲ ਦੀ ਵੇਲ ਵਿੱਚ ਕੰਡੇ ਨਾਲ ਅਟਕ ਗਿਆ, ਇਹਨਾਂ ਨੇ ਝਟਕਾ ਮਾਰਿਆ, ਉਹ ਟਾਹਣੀ ਟੁੱਟ ਗਈ ਸਮੇਤ ਫੁੱਲ ਦੇ, ਫੁੱਲ ਨੂੰ ਲੈ ਕੇ ਬੈਠੇ ਨੇ ਅਤੇ ਨੇਤਰਾਂ 'ਚੋਂ ਜਲ ਜਾਂਦਾ ਹੈ। ਗੁਰੂ ਮਹਾਰਾਜ ਘੁੰਮ ਕੇ ਫੇਰ ਆ ਗਏ, ਕਹਿਣ ਲੱਗੇ ਹਰ ਰਾਏ ਕੀ ਗੱਲ ਬੇਟਾ ਤੂੰ ਰੋ ਕਿਉਂ ਰਿਹਾ, ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਆਹ ਮੇਤੇ ਫੁੱਲ ਟੁੱਟ ਗਿਆ। ਕਿੰਨਾ ਕੋਮਲ ਹਿਰਦਾ ਸੀ, ਹੈਰਾਨ ਰਹਿ ਜਾਓ। ਮਾਸ ਖਾਣ ਵਾਸਤੇ ਉਹ ਕਹਿ ਸਕਦੇ ਸੀ ਕਦੇ, ਜਿਹੜੇ ਇੱਕ ਫੁੱਲ ਟੁੱਟੇ ਤੇ ਵੀ ਨੇਤਰਾਂ 'ਚੋਂ ਜਲ ਜਾਣ ਲੱਗ ਗਿਆ। ਮਹਾਰਾਜ ਬੜੇ ਪ੍ਰਸੰਨ ਹੋਏ ਵੀ ਇਹ ਤਾਂ ਦਇਆ ਦਾ ਹੀ ਸਰੂਪ ਨੇ ਮੇਰੇ। ਕਹਿੰਦੇ ਫੁੱਲ ਖਿੜਿਆ ਹੋਇਆ ਸੀ ਮਹਾਰਾਜ, ਅੱਖਾਂ ਨੂੰ ਵੀ ਚੰਗਾ ਲੱਗਦਾ ਸੀ, ਇਹ ਸਾਨੂੰ ਸਿੱਖਿਆ ਵੀ ਦੇ ਰਿਹਾ ਸੀ ਵੀ ਦੇਖੋ ਦੇਖ ਬੰਦਿਆ, ਮੈਂ ਆਪਣਾ ਆਪ ਮਟਾਇਆ ਤਾਂ ਮੈਂ ਇਹ ਸਾਲ ਕਿੱਥੇ ਪਹੁੰਚਿਆ, ਤੂੰ ਆਪਣਾ ਆਪ ਨਹੀਂ ਮਟਾਉਂਦਾ, ਤੂੰ ਆਪਣਾ ਆਪ ਸਮਾਂ ਹੋਰ ਮੋਟਾ ਕਰੀ ਜਾਂਦਾ। ਤੇਰਾ ਗੁਰੂ ਕਹਿੰਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤੂੰ ਆ ਮਾਰੇ ਕੋਲ, ਆਪਣਾ ਆਪ ਮਟਾ ਕੇ ਤੂੰ ਆ ਸਾਡੇ ਕੋਲ, ਦੇਖ ਮਿਟਣ ਨਾਲ ਕਿੱਡਾ ਬੜਾ ਫਲ ਹੁੰਦਾ। ਮੈਂ ਮਿਟਿਆ, ਆਪਣੀ ਹਸਤੀ ਮਿੱਟੀ ਦੇ ਵਿੱਚ ਰਲਾ ਦਿੱਤੀ, ਮਿਟਣ ਦੇ ਨਾਲ ਮੈਂ ਮਰਿਆ ਨਹੀਂ ਹਾਂ, ਮੇਰੀ ਸ਼ਕਲ ਬਦਲੀ ਅਤੇ ਮੈਂ ਇੱਕ ਕੋਂਪਲ ਬਣ ਕੇ ਬਾਹਰ ਆਇਆ। ਫਿਰ ਮੈਂ ਵੱਧਦਾ ਫੁੱਲਦਾ ਰਿਹਾ, ਮੈਨੂੰ ਹਵਾ ਮਿਲੀ, ਰੋਸ਼ਨੀ ਮਿਲੀ, ਪਾਣੀ ਮਿਲਿਆ ਅਤੇ ਉਹਦੇ ਨਾਲ ਮੈਂ ਵਧਿਆ ਫੁੱਲਿਆ, ਮੇਰੇ 'ਤੇ ਹੱਲੇ ਵੀ ਹੋਏ, ਧੁੱਪ ਵੀ ਮੈਨੂੰ ਲੱਗੀ, ਮੌਸਮ ਨੇ ਵੀ ਮੈਨੂੰ ਖਰਾਬ ਕੀਤਾ, ਲੇਕਿਨ ਮੈਂ ਦ੍ਰਿੜਤਾ ਦੇ ਨਾਲ ਅੱਗੇ ਵੱਧਦਾ ਵੱਧਦਾ ਅਖੀਰ ਖੂਬਸੂਰਤ ਬੂਟਾ ਬਣ ਗਿਆ ਅਤੇ ਦੇਖ ਮੇਰੇ ਕਿੰਨੀਆਂ ਡੋਡੀਆਂ ਆਈਆਂ ਹੋਈਆਂ। ਅਤੇ ਮੈਂ ਫਿਰ ਖਿੜਕੇ ਹੱਸਿਆ, ਹੱਸ ਰਿਹਾ, ਇਕੱਲਾ ਹੀ ਹੱਸ ਨਹੀਂ ਰਿਹਾ, ਮੇਰੇ ਵਿੱਚ ਸੁਗੰਧੀ ਵੀ ਹੈ ਅਤੇ ਮੇਰੇ ਵਿੱਚ ਅੰਮ੍ਰਿਤ ਵੀ ਭਰ ਗਿਆ ਕੁਦਰਤ ਵੱਲੋਂ, ਅਤੇ ਉਸ ਅੰਮ੍ਰਿਤ ਨੂੰ ਲੈਣ ਵਾਸਤੇ ਸ਼ਹਿਦ ਦੀਆਂ ਮੱਖੀਆਂ ਮੇਰੇ ਆਲੇ ਦੁਆਲੇ ਘੁੰਮਦੀਆਂ ਨੇ। ਫਿਰਦੀਆਂ ਨੇ ਤੇ ਤੈਨੂੰ ਨਹੀਂ ਪਤਾ ਹੁੰਦਾ ਤੂੰ ਸੁੱਕੇ ਦਾ ਸੁੱਕਾ ਜਿਉਂ ਜਿਉਂ ਵੱਡਾ ਹੁੰਦਾ ਤਿਉਂ ਤਿਉਂ ਤੇਰੇ ਝੰਜਲਾਹਟ ਵੱਧਦੀ ਜਾਂਦੀ ਹੈ, ਤੇਰੇ 'ਚ ਫਰਸਟ੍ਰੇਸ਼ਨ ਵੱਧਦੀ ਜਾਂਦੀ, ਕ੍ਰੋਧ ਵੱਧ ਜਾਂਦਾ। ਅੱਠਵੇਂ ਕ੍ਰੋਧ ਹੋਇਆ ਤਨ ਨਾਲ ਕੋਈ ਚੰਗਾ ਨਹੀਂ ਲੱਗਦਾ, ਬਾਲ ਬੱਚੇ ਜਿਨ੍ਹਾਂ ਨੂੰ ਤੈਂ ਪਾਲਿਆ ਉਹਨਾਂ ਦੇ ਨਾਲ ਵੀ ਤੇਰੀ ਨਾਰਾਜ਼ਗੀ ਹੋ ਜਾਂਦੀ ਹੈ, ਉਹ ਤੇਰੇ ਕਹਿਣੇ 'ਚ ਨਹੀਂ ਚੱਲਦੇ ਅਤੇ ਤੇਰੀਆਂ ਜਿਹੜੀਆਂ ਸਕੀਮਾਂ ਨੇ ਸਾਰੀਆਂ ਉਹਨਾਂ 'ਚ ਕੋਈ ਰਸ ਨਹੀਂ ਰਹਿੰਦਾ। ਦੇਖ ਤੂੰ ਮਰ ਜਾਂਦਾ, ਮੈਂ ਖਿੜਦਾ, ਮੈਂ ਤਾਂ ਖਿੜਦਾ, ਮੈਂ ਆਪਣਾ ਆਪ ਮਿਟਾਇਆ। ਤੂੰ ਆਪਣਾ ਆਪ ਨਹੀਂ ਮਿਟਾਇਆ, ਤੂੰ ਆਪਣੇ ਆਪ ਨੂੰ ਸਾਂਭ ਕੇ ਰੱਖਿਆ ਅਤੇ ਸਾਂਭਣ ਦਾ ਨਤੀਜਾ ਫਰਸਟ੍ਰੇਸ਼ਨ ਹੋਇਆ ਕਰਦਾ, ਮਿਟਾਉਣ ਦਾ ਨਤੀਜਾ ਖੇੜਾ ਹੋਇਆ ਕਰਦਾ। ਕਹਿੰਦੇ ਪਿਤਾ ਜੀ ਇਹ ਸਬਕ ਦਿੰਦਾ ਕਿੰਨੇ ਰਸ ਨਾਲ ਭਰਿਆ ਹੋਇਆ, ਕਿੰਨੇ ਇਹਦੇ ਵਿੱਚ ਸੁਗੰਧੀ, ਕਿੰਨੀਆਂ ਸੋਹਣੀਆਂ ਇਹਦੀਆਂ ਪੱਤੀਆਂ। ਅਤੇ ਮੇਰੇ ਤੋਂ ਟੁੱਟ ਗਿਆ ਚੋਲਾ ਫਸ ਕੇ, ਕਹਿਣ ਲੱਗੇ ਹਰ ਰਹੇ ਜੇ ਵੱਡੇ ਚੋਲੇ ਪਹਿਨਣੇ ਹੋਣ ਤਾਂ ਸੰਭਾਲ ਕੇ ਰੱਖੀ ਦੇ ਹੁੰਦੇ। ਉਸੇ ਵੇਲੇ ਚੱਕ ਕੇ ਆਪ ਨੇ ਬਾਂਹ 'ਤੇ ਰੱਖ ਲਿਆ ਚੋਲ, ਚੋਲੇ ਵੱਡੇ ਵੱਡੇ ਪਹਿਨਦੇ ਸੀ ਆਪ ਗਿੱਟਿਆਂ ਤੱਕ, ਲੇਕਿਨ ਸਾਰੀ ਜ਼ਿੰਦਗੀ ਆਪ ਨੇ ਜਦੋਂ ਤੁਰਨਾ ਅਤੇ ਚੋਲੇ ਨੂੰ ਸਾਂਭ ਕੇ ਬਾਂਹ 'ਤੇ ਹੀ ਰੱਖਦੇ ਸੀ। ਸੱਤ ਪ੍ਰਤੱਗੀ ਉਹਨਾਂ ਨੂੰ ਕਹਿੰਦੇ, ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਨਾਲ ਜਾਂਦੇ ਨੇ, ਮਹਾਂਪੁਰਸ਼ਾਂ ਦੇ ਅੱਗੇ ਨਹੀਂ ਹੋਇਆ ਕਰਦਾ ਕੋਈ, ਕਿਉਂਕਿ ਇਹਨੂੰ ਬੇਅਦਬੀ ਗਿਣਦੇ ਨੇ। ਅਤੇ ਆਪ ਪਿੱਛੇ ਹਟ ਕੇ ਚੱਲ ਰਹੇ ਨੇ ਫੁੱਟ ਦੋ ਫੁੱਟ ਇੱਕ ਥਾਂ ਦੇ ਉੱਤੇ। ਮਹਾਰਾਜ ਜਰਾ ਹੌਲੀ ਕਦਮ ਪਟਿਆ, ਇਹਨਾਂ ਨੇ ਪੂਰਾ ਪਟ ਲਿਆ ਅਤੇ ਜਦੋਂ ਬਾਂਹ ਦਾ ਹੁਲਾਰਾ ਲੱਗਿਆ ਤਾਂ ਉਹ ਅੱਗੇ ਲੰਘ ਗਿਆ। ਗੁਰੂ ਅੰਗਦ ਸਾਹਿਬ ਦੇਖ ਲਿਆ ਵੀ ਮੈਂ ਬੇਅਦਬੀ ਕਰ ਦਿੱਤੀ, ਆਪਣੇ ਗੁਰੂ ਦੇਵ ਤੋਂ ਅੱਗੇ ਮੈਂ ਬਾਂਹ ਹਿਲਾ ਦਿੱਤੀ। ਅਤੇ ਉਹਨਾਂ ਨੇ ਬਾਂਹ ਉਸੇ ਵੇਲੇ ਛਾਤੀ ਨਾਲ ਲਾ ਲਈ ਵੀ ਤੈਂ ਗਲਤੀ ਕਰੀ ਹੈ, ਹਿੱਲ ਕੇ ਤੂੰ ਅੱਗੇ ਗਈ ਆ, ਅੱਜ ਤੋਂ ਤੈਨੂੰ ਹਿੱਲਣੇ ਜਿਹੜਾ। ਸਾਰੀ ਜ਼ਿੰਦਗੀ ਗੁਰੂ ਤੀਸਰੇ ਪਾਤਸ਼ਾਹ ਨੇ ਸੱਜੀ ਬਾਂਹ ਨੂੰ ਇਸ ਤਰ੍ਹਾਂ ਹੀ ਰੱਖਿਆ, ਤੁਰਦੇ ਵੀ ਰਹੇ ਨੇ ਇੱਥੇ ਛਾਤੀ ਨਾਲ ਲਾ ਕੇ ਤੁਰਦੇ ਨੇ। ਇਹ ਸੱਤ ਪ੍ਰਤੱਗੀ ਤਾਉਂਦੇ ਨੇ, ਸੋ ਉਹਨੂੰ ਸੱਚ ਜਾਣਨਾ ਕਹਿੰਦੇ ਨੇ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਤਰੇ ਪਿਆਰ, ਸੱਚ ਦੇ ਜੀਵਨ ਨਾਲ ਜਿਹਦਾ ਪਿਆਰ ਹੈ, ਸੱਚ ਵਾਹਿਗੁਰੂ ਹੈ ਜਿਹਦਾ ਵਾਹਿਗੁਰੂ ਨਾਲ ਪਿਆਰ ਹੈ। ਨਾ ਉਹ ਸੁਣ ਮੰਨ ਰਹੇ ਸੀ, ਖੁਸ਼ੀ ਹੋ ਜਾਵੇ ਵੀ ਇਹਨੇ ਵਾਹਿਗੁਰੂ ਕਿਹਾ, ਖੁਸ਼ੀ ਹੋ ਜਾਵੇ ਇਹਦੇ ਮੂੰਹ 'ਚੋਂ ਅੱਲਾ ਨਿਕਲਿਆ, ਮੇਰੇ ਪਿਆਰੇ ਦਾ ਨਾਂ ਨਿਕਲਿਆ। ਚਾਹੇ ਇੱਕ ਇੱਕ ਦੇ ਨਾਂ ਕਿੰਨੇ ਕਿੰਨੇ ਹੁੰਦੇ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕਹਿੰਦਾ ਤਾਂ ਉਹਨੂੰ ਇਹਨੇ ਸਭ ਨੂੰ ਪਤਾ। ਜੇ ਰਾਮ ਨਿਕਲਿਆ ਖੁਸ਼ ਹੋ ਜੇ, ਜੇ ਨਾਰਾਇਣ ਕਹਿਤਾ ਖੁਸ਼ ਹੋ ਜੇ, ਜੇ ਹਰੇ ਰਾਮ ਕਹਿਤਾ ਖੁਸ਼ ਹੋ ਜੇ। ਕਹਿੰਦੇ ਖੁਸ਼ੀ ਖਿੜ ਜਾਵੇ ਨਾਂ ਸੁਣਦੀ ਸਾਰ, ਇਹ ਨਹੀਂ ਵੀ ਇਹਨੇ ਆ ਕੇ ਅੱਲਾ ਅੱਲਾ ਕਰਨ ਲੱਗ ਗਿਆ, ਇੱਥੇ ਬੇਅਦਬੀ ਕਰਤੀ ਸਾਡੀ, ਨਾ ਨਾਂ ਸੁਣ ਮੰਨ ਰਹੇ ਸੀ। ਤਾਂ ਪਾਏ ਮੁਕਤ ਦੁਆਰ, ਤਾਂ ਮੁਕਤ ਮੁਕਤੀ ਦਾ ਦੁਆਰਾ ਮਿਲਦਾ। ਸੱਚ ਤਾਂ ਪਰ ਜਾਣੀ ਹੈ, ਜੁਗਤ ਜਾਣਾ ਜੀ, ਜਿਉਣ ਦੀ ਜੁਗਤ ਜਾਣਦਾ ਹੋਵੇ, ਦਿਆ ਦਾ ਜੀਵਨ, ਖਿਮਾ ਦਾ ਜੀਵਨ, ਧੀਰਜ ਦਾ ਜੀਵਨ, ਸੱਤ ਦਾ ਜੀਵਨ, ਹਿੰਸਾ ਦਾ ਜੀਵਨ, ਸੰਤੋਖ ਦਾ ਜੀਵਨ, ਬ੍ਰਹਮਚਰਿਆ ਅਤੇ ਨਰਮ ਦਿਲ, ਹੋਮ, ਇਸ ਤਰ੍ਹਾਂ ਬੇਅੰਤ ਗੁਣ ਨੇ ਜਿਹੜੇ ਜੀਵਨ ਦੇ ਵਿੱਚ ਆ ਜਾਣ ਤਾਂ ਜੁਗਤ ਜਾਣ ਜਾਂਦਾ। ਧਰਤ ਗਾਇਆ ਸਾਧਕ ਸਾਧਕ ਹੈ ਵਿੱਚ ਦੇਹ ਕਰਤਾ, ਇਹਨੂੰ ਪਹਿਲਾਂ ਸਾਧੋ, ਇਹਦੇ 'ਚੋਂ ਨਦੀਨ ਕੱਢੋ ਸਾਰਾ, ਨਿੰਦਿਆ ਚੁਗਲੀ ਈਰਖਾ ਵਖੀਲੀ ਸਾਰੀਆਂ ਚੀਜ਼ਾਂ, ਛਲ ਕਪਟ ਪਖੰਡ ਦਿਖਾਵਾ ਅਤੇ ਖੁਦਗਰਜੀ ਅਤੇ ਆਪਣੇ ਹਿੱਤਾਂ ਦੇ ਪਿੱਛੇ ਲੱਗੇ ਰਹਿਣਾ, ਇਹ ਕਹਿੰਦੇ ਸਾਧ ਲੋ। ਸਾਧ ਕੇ ਫਿਰ ਕਰੋ ਕੀ ਕਹਿੰਦੇ, ਇਹਦੇ 'ਚ ਵਾਹਿਗੁਰੂ ਨਾਮ ਬੀਜ ਦਿਉ, ਕਰਤਾ ਪੁਰਖ ਦਾ ਪਿਆਰ ਬੀਜ ਦਿਉ। ਜਦੋਂ ਉਹ ਬੀਜੋਗੇ ਫਿਰ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੈ, ਝੂਠੀ ਸਿੱਖਿਆ ਨਾ ਲਵੇ, ਗੁਰੂ ਦੀ ਸਿੱਖਿਆ ਜਿਹੜੀ ਸੱਚੀ ਆ ਉਹ ਲਵੇ। ਦਿਆ ਜਾਣਾ ਜੀ ਕੀ, ਜੀਵਾਂ ਦੇ ਉੱਤੇ ਦਿਆ ਕਰਨੀ, ਆਪਣੇ ਜੀਵ 'ਤੇ ਅਤੇ ਸੰਸਾਰੀ ਜੀਵਾਂ 'ਤੇ। ਅੱਠ ਸੱਠ ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਕਹਿੰਦੇ ਜੀ ਦੇ ਉੱਤੇ, ਆਪਣੇ ਜੀ 'ਤੇ ਵੀ ਦਿਆ ਕਰੇ, ਸੰਸਾਰ ਦੇ ਜੀਵਾਂ 'ਤੇ ਵੀ ਦਿਆ ਕਰੇ, ਕਿਛ ਪੁੰਨ ਦਾਨ ਕਰੇ, ਹੱਥੋਂ ਵੀ ਦੇ ਕੁਛ। ਕਹਿੰਦੇ ਜਿਹੜੇ ਇਸ ਤਰ੍ਹਾਂ ਹੱਥੋਂ ਵੀ ਦਿੰਦੇ ਨੇ, ਭਜਨ ਵੀ ਕਰਦੇ ਨੇ, ਰੱਬ ਉਹਨਾਂ ਦੀਆਂ ਬੁੱਕਲਾਂ 'ਚ ਕਹਿੰਦਾ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਫਿਰ ਤੂੰ ਕਰਦਾ ਕਰਦਾ ਆਤਮ ਮੰਡਲ 'ਚ ਪ੍ਰਵੇਸ਼ ਕਰ ਜਾਏਗਾ, ਉਨਮਨ ਮੰਡਲ 'ਚ ਤੇਰੀ ਪਹੁੰਚ ਹੋ ਜਾਏਗੀ। ਉੱਥੇ ਫਿਰ ਆਤਮ ਚਿੰਤਨ ਕਰਕੇ ਤੂੰ ਉਸ ਸਥਿਤੀ ਦੇ ਉੱਤੇ ਨਿਵਾਸ ਕਰ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਆਪੇ ਨਾ ਕਰੀ, ਸਤਿਗੁਰੂ ਤੋਂ ਪੁੱਛ ਕੇ ਇਹ ਗੱਲ ਕਰੀ। ਜਦੋਂ ਇਹ ਗੱਲ ਹੋ ਜਾਏਗੀ ਫਿਰ ਸੱਚ ਤੇਰੇ ਅੰਦਰ ਸਮਾ ਜਾਏਗਾ। ਜਦੋਂ ਸੱਚ ਅੰਦਰ ਸਮਾ ਗਿਆ ਤਾਂ ਫਿਰ ਜਿੰਨੇ ਵੀ ਪਾਪ ਨੇ ਸਾਰੀ ਉਹਦੀ ਮੈਲ ਧੋਤੀ ਜਾਊਗੀ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਂ। ਇਹ ਸੱਚ ਸਾਰੀਆਂ ਰੋਗਾਂ ਦੀ ਸਾਰੀਆਂ ਬਿਮਾਰੀਆਂ ਦੀ ਦਾਰੂ ਹੈ ਤੇ ਪਾਪਾਂ ਨੂੰ ਧੋ ਕੇ ਕੱਢ ਦਿੰਦਾ। ਨਾਨਕ ਬਖਾਣਾ ਬੇਨਤੀ ਜਿਨ ਸੱਚ ਪੱਲਾ।